ਮੰਗਰ ਮਾਂ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲਣੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਕੇਲਣੀਆਂ ਤਿੰਨ ਦੁੱਖ ਨ ਕਬਹੂੰ ਉਤਰੇ ਸੇ ਜਮ ਕੈ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੈ ਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਬਾਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭ ਆਰਾਧੁਣਾ ਬਹੁੜ ਨ ਜਨਮਣੀਆਂ। ਮੰਗਰ ਦੇ ਮਹੀਨੇ ਦਾ ਮਾਝ ਰਾਗ ਦੀ ਬਾਣੀ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼। ਉਹ ਸੋਭਨੀਕ ਨੇ ਜੀਵ ਇਸਤਰੀਆਂ ਜਿਨ੍ਹਾਂ ਨੂੰ ਪ੍ਰਭੂ ਦੇ ਕੋਲ ਬੈਠਣਾ ਨਸੀਬ ਹੋ ਗਿਆ। ਮੰਗਰ ਮਾਹਾਂ ਸੁਹੰਦੀਆਂ ਹਰ ਪਿਰ ਸੰਗ ਬੈਠਣੀਆਂ। ਦਰਅਸਲ ਜਿਸ ਦੇ ਕੋਲ ਬੈਠ ਸਕੇ, ਬੈਠ ਕੇ ਮਨ ਬਹਿਲ ਸਕੇ, ਮਨ ਨੂੰ ਆਨੰਦ ਖੇੜਾ ਖੁਸ਼ੀ ਮਿਲ ਸਕੇ, ਉਹੀ ਆਪਣਾ ਹੈ ਔਰ ਉਸਦੇ ਕੋਲ ਬਾਰ ਬਾਰ ਬੈਠਣ ਨੂੰ ਜੀ ਕਰਦਾ ਹੈ। ਮਨੁੱਖ ਪੁੱਤਰਾਂ ਕੋਲ ਬੈਠ ਸਕਦਾ ਹੈ, ਮਿੱਤਰਾਂ ਕੋਲ ਬੈਠ ਸਕਦਾ ਹੈ, ਪਤਨੀ ਕੋਲ ਬੈਠਦਾ ਹੈ, ਪਤਨੀ ਪਤੀ ਦੇ ਕੋਲ ਬੈਠਦੀ ਹੈ, ਮਾਂ ਬਾਪ ਕੋਲ ਬੈਠ ਜਾਇਆ ਕਰੀਦਾ ਹੈ ਔਰ ਇਸੇ ਤਰੀਕੇ ਨਾਲ ਮਨੁੱਖ ਪੜੋਸੀਆਂ ਕੋਲ ਬੈਠ ਜਾਂਦਾ ਹੈ। ਕਦੀ ਕਦਾਈ ਉਹ ਖੁਸ਼ਕਿਸਮਤ ਬੈਠਣੀ ਆਉਂਦੀ ਹੈ ਜੋ ਪਰਮਾਤਮਾ ਦੇ ਕੋਲ ਬੈਠਣਾ ਨਸੀਬ ਆਉਂਦਾ ਹੈ। ਉਸਦੇ ਕੋਲ ਬੈਠਣਾ ਕੀ ਹੈ? ਬਸ ਉਸਦੀ ਯਾਦ ਦੇ ਚਲੀਨ ਹੋਣਾ, ਕਿਉਂਕਿ ਉਹ ਸਾਡੇ ਕੋਲ ਬੈਠਾ ਹੈ, ਅਸੀਂ ਉਸਦੇ ਕੋਲ ਨਹੀਂ ਬੈਠੇ। ਉਹ ਸਾਡੇ ਵਿੱਚ ਹੈ, ਅਸੀਂ ਉਸਦੇ 'ਚ ਨਹੀਂ। ਉਹ ਸਾਡੀ ਯਾਦ ਵਿੱਚ ਹੈ ਪਰ ਸਾਡੀ ਯਾਦ ਵਿੱਚ ਉਹ ਨਹੀਂ, ਉਸਦੀ ਯਾਦ ਵਿੱਚ ਅਸੀਂ ਹੈਗੇ ਹਾਂ। ਇਸ ਤਰ੍ਹਾਂ ਉਹ ਤੇ ਹਰ ਜੀਵ ਦੇ ਕੋਲ ਬੈਠਾ ਹੈ। ਜੀਵਾਂ ਦੇ ਚੋਂ ਕਦੀ ਕਦਾਈ ਕੋਈ ਖੁਸ਼ਕਿਸਮਤ ਉਸ ਪ੍ਰਭੂ ਦੇ ਕੋਲ ਬੈਠਦਾ ਹੈ। ਤੋ ਸਾਹਿਬ ਇਸ ਮਹੀਨੇ ਦਾ ਉਪਦੇਸ਼ ਕਰਦੇ ਨੇ, ਮੰਗਰ ਦੇ ਮਹੀਨੇ ਦਾ। ਸੋਭਨੀਕ ਨੇ, ਸੁਹਾਵਣੀਆਂ ਨੇ ਉਹ ਜੀਵ ਇਸਤਰੀਆਂ ਜਿਨ੍ਹਾਂ ਨੂੰ ਪਰਮਾਤਮਾ ਦੇ ਕੋਲ ਬੈਠਣਾ ਨਸੀਬ ਹੋਇਆ ਹੈ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ। ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਗਿਣੀ ਨਹੀਂ ਜਾ ਸਕਦੀ, ਮਿਣੀ ਨਹੀਂ ਜਾ ਸਕਦੀ, ਉਹ ਮਹਾਨ ਨੇ। ਕਹਿੰਦੇ ਨੇ ਵੱਡੇ ਕੋਲ ਬੈਠ ਕੇ ਮਨੁੱਖ ਖੁਦ ਵੱਡਾ ਹੋ ਜਾਂਦਾ ਹੈ, ਇਹ ਤੇ ਅਸੀਂ ਦੇਖਦੇ ਹਾਂ ਔਰ ਮਨੁੱਖ ਇਸ ਗੱਲ ਦਾ ਅਕਸਰ ਮਾਣ ਵੀ ਕਰਦਾ ਹੈ ਵੀ ਸਾਡਾ ਤੇ ਫਲਾਣੇ ਕੋਲ ਬੈਠਣਾ ਹੈ, ਸਾਡਾ ਤੇ ਉਸ ਮਹਾਨ ਹੁਕਮਰਾਨ ਦੇ ਕੋਲੋਂ ਬੈਠਣਾ ਹੈ। ਤੋ ਵੱਡੇ ਹੁਕਮਰਾਨ ਦੇ ਕੋਲ ਬੈਠਣਾ ਜਿਸ ਨੂੰ ਨਸੀਬ ਹੋ ਜਾਂਦਾ ਹੈ, ਉਹ ਆਪਣੇ ਆਪ ਵਿੱਚ ਮਾਣ ਕਰਦਾ ਹੈ ਔਰ ਉਸਦੀ ਸ਼ੋਭਾ ਵੱਧ ਜਾਂਦੀ ਹੈ। ਤੇ ਜਿਸ ਨੂੰ ਸਾਰੇ ਜਗਤ ਦੇ ਹੁਕਮਰਾਨ ਮਾਲਿਕ ਪਰਿਪੂਰਨ ਪਰਮਾਤਮਾ ਉਹਦੇ ਕੋਲ ਬੈਠਣਾ ਨਸੀਬ ਹੋ ਗਿਆ, ਉਹ ਤੇ ਸਭ ਤੋਂ ਵੱਡਾ ਹੋ ਗਿਆ, ਉਹ ਤੇ ਮਹਾਨ ਹੋ ਗਿਆ। ਇਸ ਵਾਸਤੇ ਸਾਹਿਬ ਕਹਿੰਦੇ ਨੇ ਉਸਦੀ ਸੋਭਾ, ਉਸਦੀ ਮਹਿਮਾ ਕਿਸ ਤਰ੍ਹਾਂ ਗਿਣੀਏ, ਕਿਸ ਤਰ੍ਹਾਂ ਮਿਣੀਏ ਜੋ ਪਰਮਾਤਮਾ ਦੇ ਕੋਲ ਬੈਠ ਗਏ ਨੇ, ਜਿਨ੍ਹਾਂ ਨੂੰ ਈਸ਼ਵਰ ਦੇ ਕੋਲ ਬੈਠਣੀ ਨਸੀਬ ਹੋ ਗਈ ਹੈ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲਣੀਆਂ। ਮਨ ਉਸਦੀ ਯਾਦ ਨਾਲ ਮੌਲਿਆ ਗਿਆ ਹੈ, तन उसकी सेवा विच हरा भरा हो गया है। इस तरह साधुआं की संगत विच बैठ के उन्हूं याद कर करके उसके कोल बैठ बैठ के हुण तन भी मौलिया गया है, मन भी मौलिया गया है। तन दे चों रोग निकल गए ने, मन दे चों सोग निकल गए ने। तन भी अरोग हो गया है, मन भी अरोग हो गया है। फिर साहब फरमान करते ने, तन मन मौलिया राम स्यों संग साध सहेलनिया, साध जना ते बाहरी से रहन इकेलनिया। जो सतसंग तो वांझियां रह गईयां, गुरु दे चरणा तो विछड़ियां, वो परमात्मा तो भी विछड़ गईयां और इकलियां रह गईयां। इकल तनहाई, मिलाप दा आनंद नहीं, विछोड़े दी तनहाई है, तनहाई दा विछोड़ है, ये पीड़ा है। साहिब कहंदे ने जो कलियां रह गईयां, तनहा रह गईयां, प्रभु पति तो विछड़ियां हुईयां जीव स्त्रियां रह गईयां, तिन दुख न कबहूं उतरै से जम कै वस पड़ियां। उन्हां दा दुख भुल के भी लैंदा नहीं, उतरदा नहीं, और अंजाम की आउंदा है, जमा दे वस पै जांदियां ने। मुड़ मुड़ के जमना, मुड़ मुड़ के मरना, मुड़ मुड़ के जमना, जम जम मरे, मरे फिर जमे, बहुत सजाए पया दे सलमे, दुख लेंदा ही नहीं। हर जन्म और हर नवा दुख, इस तरह ही जिंदगी जो है चलती है। जो प्रभु तो विछड़ियां हुई जीव स्त्रियां रह जांदियां ने, तनहा ते कलियां रह जांदियां ने। देखण दी चाया कितनी भीड़, कितना शोर शराबा, कितनी रंगदार महफिल होवे, परमात्मा दे मिलाप तो बिना मन दी तनहाई मिटदी नहीं, मन दी बेचैनी मिटदी नहीं। हजारां दी भीड़ दे च भी कई दफा देखे है, इकल ही महसूस होंदी है, तनहाई महसूस होंदी है। दरअसल मिलना ते अंतरीव है, ते अंतरीव मिलना प्रभु दा है। अगर प्रभु दा मिलाप हो जाए तो बयाबान जंगल दे च भी वो बड़ी रौनक दे च है, ते प्रभु दा मिलाप अंदरों होया नहीं तो बार वड्डी रौनक दे च भी वो एकांत दे च है, वो इकल्ला है, वो दुखत है, वो पीड़त है। तिन दुख ना कबहूं उतरे से जम कै वस पड़ियां, जिनी रावया प्रभ आपना से दिसन नित खड़ियां। जिन्हां ने सत्संग विच प्रभु दा चिंतन कीता है, रमण कीता है, उहदे गुणां दी विचार कीती है, उते निता प्रति खेड़े च ने, खुश ने, आनंदित ने, मगन ने। साहिब फरमान करदे ने, रतन जवै हर लाल हर कंठ ते ना जणिया। चूंकि वह कंठ दे राही प्रभु दे नाम दा उचारण करदियां ने, प्रभु दे गुणा दा उचारण करदियां ने। एक एक गुण मोती है, हीरा है, मूंगा है, नीलम है, पन्नम है, जवाहरात है और मूंगा है, पुखराज है। मानो उसका कंठ जो प्रभु का चिंतन कर रहे है, उस अभ्यासी का कंठ हीरिया नाल, लाला नाल जड़त है, रतना नाल मड़े हुए है। ऐसे हार उसके गल विच पहने, दरअसल कंठ ने ही उचारण करना है, वाहिगुरु वाहिगुरु, फिर बाणी का पाठ, फिर उसके गुणा का उचारण। अंतरीव मेल हो के जद यह सब कुछ उचारण होंदा है, वह गला शिंगारिया जाता है। मानो उस गल विच बड़े सुंदर हार पए ने, रतना दे, हीरियां दे, मोतियां दे। रतन जवै हर लाल हर कंठ तिना जड़िया, नानक बांछे धूड़ तिन प्रभ सरणी दर पड़िया। साहिब कहंदे ने, जिन्हां नूं परमात्मा की शरण नसीब हो गई है, परमात्मा दे दर दियां ही बन गईयां ने, ईश्वर दे दर जोगा ही हो गईयां ने, मैं उन्हां दे चरणां दी धूड़ लोचदा, मंगदा उस परिपूर्ण परमात्मा कोलो। उन्हां दे कदमां दी खाक पावन है, पवित्र है। अखीर दे साहिब कहंदे ने, मंगर प्रभु आराधना बहुल न जनमणिया। मंगर दे महीने विच जो परमात्मा दा उचारण करते ने, परमात्मा के गुणा का रमन करते ने, सत्संग विच बैठ के प्रभु की आराधना करते ने, मुड़ के उन्हां दा जन्म नहीं आउंदा, मरण नहीं आउंदा, सदीवी मिलाप नसीब हो जांदा है। इस तरह मंगर दा महीना उन्हां लई सोभनीक ते सुहावना बन जांदा है। मंगरे माहो भला हर गुण अंक समावे, गुणवंती गुण गुणवंती गुण रवे, मैं फिर ने चल भावे, नेचल चतुर सुजान विधाता, चंचल जगत सबाया, ज्ञान ध्यान गुण अंक समाने, प्रभ भाणे ता भाया, गीत नाद कवित कवे सुन, राम नाम दुख भागे, नानक साधन नाहे प्यारी, अब भक्ति फिर आ गए। तुखारी राग विच धन गुरु नानक साहिब श्री गुरु नानक देव जी महाराज दा मंगर दे महीने दा उपदेश संदेश। भला है मंगर दा महीना, परमात्मा दे गुण अंक विच समा जान, हिरदे विच समा जान। दरअसल गुरु ग्रंथ साहिब जी महाराज दी बाणी विच गुरुआं दा मूल संदेश उपदेश ही यही है कि गुणा दा वस जाना यही प्रभु दा वसना है। सूरज अपना चानना वंडदा है किरना दे राही, फुल वास्तविक अपनी होंद नू वंडदे ने महक दे राही, और इसी तरीके दे नाल फल अपनी होंद नू वंडदे ने मिठास दे राही। हू बहु परमात्मा फैलदा है गुणा दे राही। सूरज दिया किरना समूह ब्रह्मंड नू छूंदियां ने। हाँ, कोई अखां मीट लवे तां सूरज दे महाचानण तों संबंध टुट जाएगा। यही गल है, अगर कोई ईश्वर नू याद ना करे तो प्रभु दे गुणा नाल संबंध टुट जाएगा। ईश्वर नू याद करना साड़ी लोड़ है, ईश्वर दी लोड़ नहीं है। साढ़े याद करन नाल कोई ईश्वर ने गुणवान नहीं होना, महान नहीं होना, बल्कि असी तुच्छ तो महान हो जावांगे, मामूली तो समर्थ हो जावांगे। और चूंकि वह गुणा दा सागर है, उस दे गुणा नू याद कर करके असी भी सागर बन जावांगे, महान बन जावांगे। साढ़े गुणा दे उचारण करन दे नाल वो महान नहीं है, बल्कि असी महान हो जांदे हां। इस वास्ते साहिब गुरु तेग बहादुर साहिब जी ते साफ कहिंदे ने, अकारत गई उस मनुख दी जिंदगी जिसने प्रभु दे गुण गाए ही नहीं। गुण गोविंद गायो नहीं, जन्म अकारत कीन, कहु नानक हर भज मना, जेहि बिद जल को मीन। तो साहिब फरमान करदे ने, जिस दे हिरदे विच पड़ी पूर्ण परमात्मा दे गुण समा गए, मंगर दा महीना उस लई शोभनीक है, महान है। मंगर माहो भला हर गुण अंक समावे, गुणमंती गुण रवे, मैं फिर ने चल भावे। जिड़िया गुणवंतियां ने, जिन्हां नू गुणा नाल प्यार हो गया, गुणा दे चों रस आण लग पिया है। दरअसल एक एक गुण मिठास नाल भरिया है, एक एक गुण अमृत है, दया अमृत है, प्रेम अमृत है, ज्ञान अमृत है, विशालता अमृत है, निर्भयता निर्वैरता अमृत है, शांति अमृत है, सील संयम अमृत है। इस तरह गुणी एक एक गुण अमृत है, ते गिण दे जाइए अमृत का यह सागर मनुख दे अंदर फैलदा जांदा है, ਵੱਧਦਾ ਜਾਂਦਾ ਹੈ। ਜੈਸੇ ਜੈਸੇ ਉਹ ਗੁਣਾਂ ਨੂੰ ਉਚਾਰਨ ਕਰਦਾ ਹੈ, ਗੁਣਾਂ ਦਾ ਅੰਮ੍ਰਿਤ ਉਸ ਦੇ ਅੰਦਰ ਭਰਦਾ ਜਾਂਦਾ ਹੈ, ਭਰਦਾ ਜਾਂਦਾ ਹੈ। ਜਗਤ ਵਿੱਚ ਅਸੀਂ ਦੇਖਦੇ ਹਾਂ ਕਿ ਕੁਛ ਵੀ ਪ੍ਰਾਪਤ ਕਰਨਾ ਹੋਵੇ, ਚਾਰੋਂ ਪਾਸੇ ਰੋਕਾਂ ਵੀ ਬੜੀਆਂ ਨੇ। ਧਨ ਕਮਾਉਣਾ ਹੈ ਤਾਂ ਬੜੇ ਮੁਕਾਬਲੇ ਨੇ, ਕੁਛ ਅੱਗੇ ਲੰਘੇ ਨੇ, ਕੁਝ ਰੋਕਾਂ ਨੇ, ਕੁਛ ਔਕੜਾਂ ਨੇ, ਕੁਛ ਕਠਿਨਾਈਆਂ ਨੇ। ਲੇਕਿਨ ਨਾਮ ਜਪਣਾ ਹੈ, ਪਰਮਾਤਮਾ ਦੇ ਗੁਣ ਕਮਾਉਣੇ ਨੇ, ਸੰਗ੍ਰਹਿ ਕਰਨੇ ਨੇ, ਕੋਈ ਰੋਕ ਨਹੀਂ ਹੈ, ਕੋਈ ਟੋਕ ਨਹੀਂ। ਦਰਅਸਲ ਰਾਮ ਦੇ ਨਾਮ ਦੀ ਤੇ ਲੁੱਟ ਹੀ ਕਰਨੀ ਹੈ, ਕੋਈ ਰੋਕ ਨਹੀਂ ਹੈ, ਕੋਈ ਟੋਕ ਨਹੀਂ ਹੈ। ਰਾਮ ਨਾਮ ਕੀ ਲੁੱਟ ਹੈ, ਲੁੱਟ ਸਕੇ ਤੋ ਲੁੱਟ। ਕਿਸੇ ਦਾ ਧਨ ਲੁੱਟੀਏ, ਕਿਸੇ ਦੀ ਸੰਪਦਾ ਲੁੱਟੀਏ, ਕਾਨੂੰਨ ਆੜੇ ਹੱਥ ਆਉਂਦਾ ਹੈ, ਸਮਾਜ ਰੋਕਦਾ ਹੈ, ਪ੍ਰਤਿਸ਼ਠਾ ਖਤਮ ਹੁੰਦੀ ਹੈ। ਲੇਕਿਨ ਕਿਧਰੇ ਰਾਮ ਨਾਮ ਦੀ ਲੁੱਟ ਨੂੰ ਪੈ ਜਾਈਏ, ਲੁੱਟਣ ਨੂੰ ਬੜੀ ਸੋਭਾ ਬਣਦੀ ਹੈ, ਲੋਕ ਦੇ ਵਿੱਚ ਵੀ, ਪਰਲੋਕ ਦੇ ਵਿੱਚ ਵੀ। ਜਿਸਦੇ ਲੁੱਟਣ ਨਾਲ ਸੋਭਾ ਬਣਦੀ ਹੈ, ਜਿਹਦਾ ਲੁੱਟਣਾ ਅੰਦਰੋਂ ਸਾਰਾ ਡਕੈਤਪਣਾ ਖਤਮ ਕਰ ਦਿੰਦਾ ਅਤੇ ਦਾਨੀ ਬਣਾ ਦਿੰਦਾ ਹੈ, ਮਨੁੱਖ ਉਸ ਦੌਲਤ ਨੂੰ ਲੁੱਟਦਾ ਹੀ ਨਹੀਂ। ਦਰਅਸਲ ਉਸ ਦੌਲਤ ਦੇ ਪਿੱਛੇ ਭੱਜਦਾ ਹੈ, ਭੱਜਦਾ ਹੈ, ਭੱਜਣਾ ਹੀ ਇਸ ਨੂੰ ਲੁਟੇਰਾ ਬਣਾ ਦਿੰਦਾ ਹੈ, ਡਕੈਤ ਬਣਾ ਦਿੰਦਾ ਹੈ, ਬੇਈਮਾਨ ਬਣਾ ਦਿੰਦਾ ਹੈ, ਜ਼ਾਲਮ ਬਣਾ ਦਿੰਦਾ ਹੈ, ਸ਼ੌਮ ਬਣਾ ਦਿੰਦਾ ਹੈ। ਪਰ ਇੱਕ ਰਾਮ ਨਾਮ ਦਾ ਧਨ ਐਸਾ ਹੈ, ਇਹਨੂੰ ਲੁੱਟੀਏ, ਲੁੱਟਣ ਵਾਲਾ ਹੀ ਮਹਾਨ ਦਾਨੀ ਬਣ ਜਾਂਦਾ ਹੈ, ਲੁੱਟਣ ਵਾਲਾ ਹੀ ਮਹਾਨ ਦਇਆਲੂ ਬਣ ਜਾਂਦਾ ਹੈ, ਔਰ ਲੁੱਟਣ ਵਾਲਾ ਹੀ ਜਗਤ ਦੀ ਸੇਵਾ ਕਰਨ ਲੱਗ ਪੈਂਦਾ ਹੈ। ਔਰ ਇਸ ਲੁੱਟ ਦੇ ਵਿੱਚ ਨਾ ਸਮਾਜ ਰੋਕਦਾ ਹੈ, ਨਾ ਕਾਨੂੰਨ ਰੋਕਦਾ ਹੈ, ਰੋਕਾਂ ਨੇ ਸਿਰਫ ਆਪਣੇ ਅੰਦਰੋਂ ਹੀ, ਆਪਣੇ ਹੰਕਾਰ ਦੀ ਰੋਕ ਹੈ। ਅਗਿਆਨ ਇੱਕ ਰੋਕ ਹੈ, ਨਾ ਸਮਝੀ ਇੱਕ ਰੋਕ ਹੈ। ਇਸ ਵਾਸਤੇ ਮੰਗਰ ਦੇ ਮਹੀਨੇ ਵਿੱਚ ਕਿਧਰੇ ਸਤਸੰਗ ਨਸੀਬ ਹੋਵੇ, ਪਰਮਾਤਮਾ ਦੇ ਗੁਣਾਂ ਤੋਂ ਮਨ ਪ੍ਰਭਾਵਿਤ ਹੋਵੇ ਅਤੇ ਗੁਣਾਂ ਦਾ ਉਚਾਰਨ ਚੱਲ ਪਵੇ, ਇਸ ਤਰ੍ਹਾਂ ਫਿਰ ਮਨੁੱਖ ਦਾ ਹਿਰਦਾ ਗੁਣਾਂ ਦਾ ਸਾਗਰ ਬਣ ਜਾਂਦਾ ਹੈ। ਸਾਹਿਬ ਇੱਥੇ ਕਹਿੰਦੇ ਨੇ ਜੋ ਗੁਣਵਾਨ ਨੇ, ਗੁਣਵੰਤੀਆਂ ਨੇ, ਉਹ ਤੇ ਗੁਣਾਂ ਦਾ ਰਮਨ ਕਰਦੇ ਨੇ। ਐਸੀਆਂ ਗੁਣਵਾਨ ਜੀਵ ਇਸਤਰੀਆਂ ਨੂੰ ਵੇਖ ਕੇ ਸਾਹਿਬ ਕਹਿੰਦੇ ਨੇ ਮੈਂ ਫਿਰ ਨੇਚਲ ਭਾਵੈ, ਮੈਨੂੰ ਵੀ ਇਹ ਨੇਚਲ ਪਰਮਾਤਮਾ ਚੰਗਾ ਲੱਗਦਾ ਹੈ। ਦਰਅਸਲ ਮਨੁੱਖ ਦਾ ਮਨ ਪਰਮਾਤਮਾ ਨੇ ਐਸਾ ਬਣਾ ਦਿੱਤਾ ਹੈ, ਇਹ ਦੂਜੇ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਆਪਣਾ ਪ੍ਰਭਾਵ ਦਿੰਦਾ ਹੈ। ਅਗਰ ਦੂਜਾ ਇਸ ਤੋਂ ਕੁਛ ਅੱਗੇ ਹੈ ਕਿਸੇ ਵੀ ਤਲ 'ਤੇ, ਤਾਂ ਮਨੁੱਖ ਦਾ ਮਨ ਐਸਾ ਹੈ, ਇਹ ਉਸਦਾ ਪ੍ਰਭਾਵ ਕਬੂਲ ਕਰਦਾ ਹੈ, ਉਸਦਾ ਅਸਰ ਕਬੂਲ ਕਰਦਾ ਹੈ। ਧਰਮ ਦੀ ਦੁਨੀਆ 'ਚ ਕੋਈ ਅੱਗੇ ਲੰਘਿਆ, ਉਸਦਾ ਪ੍ਰਭਾਵ ਅਸੀਂ ਤਾਂ ਕਬੂਲ ਕਰ ਸਕਦੇ ਹਾਂ ਜੇ ਉਸਨੂੰ ਵੇਖੀਏ। ਉਂਝ ਵੀ ਧਾਰਮਿਕ ਮਹਾਂਪੁਰਸ਼ ਕਹਿੰਦੇ ਨੇ ਕਿ ਵੇਖਣਾ ਚਾਹੀਦਾ ਹੈ, ਧਨ ਨੂੰ ਵੇਖਣਾ ਹੈ ਤਾਂ ਆਪਣੇ ਤੋਂ ਪਿੱਛੇ ਨੂੰ ਵੇਖ ਜੋ ਤੇਰੇ ਪਿੱਛੇ ਹੈ, ਤਾਂ ਕਿ ਤੇਰੇ ਅੰਦਰ ਸੰਤੋਖ ਪੈਦਾ ਹੋਵੇ, ਸਬਰ ਪੈਦਾ ਹੋਵੇ। ਪਰ ਜੇ ਧਰਮ ਨੂੰ ਵੇਖਣਾ ਹੈ ਤਾਂ ਉਸਨੂੰ ਵੇਖ ਜਿਹੜਾ ਤੇਰੇ ਨਾਲੋਂ ਅੱਗੇ ਹੈ, ਧਰਮ ਦੀ ਦੁਨੀਆ ਵਿੱਚ ਜੋ ਅੱਗੇ ਲੰਘ ਹੈ। ਜਦ ਤੂੰ ਅੱਗੇ ਲੰਘੇ ਉਹਨੂੰ ਵੇਖੇਗਾ ਤਾਂ ਖੁਦ ਵੀ ਅੱਗੇ ਲੰਘ ਸਕੇਗਾ, ਜਾ ਸਕੇਗਾ। ਔਰ ਧਨ ਦੀ ਦੁਨੀਆ ਵਿੱਚ ਪਿੱਛੇ ਜੋ ਰਹਿ ਗਿਆ ਉਸਨੂੰ ਵੇਖੇਗਾ ਤਾਂ ਤੇਰੇ ਅੰਦਰ ਸਬਰ ਵੀ ਪੈਦਾ ਹੋਵੇਗਾ, ਤੇਰੇ ਅੰਦਰ ਸੰਤੋਖ ਵੀ ਪੈਦਾ ਹੋਵੇਗਾ, ਫਿਰ ਤੇਰੇ ਅੰਦਰ ਤ੍ਰਿਸ਼ਨਾ ਜੋ ਹੈ ਨਹੀਂ ਪੈਦਾ ਹੋਵੇਗੀ। ਪਰ ਅਕਸਰ ਐਸਾ ਆਉਂਦਾ ਹੈ ਕਿ ਅਸੀਂ ਧਨ ਨੂੰ ਵੇਖਣਾ ਹੈ ਤਾਂ ਆਪਣੇ ਤੋਂ ਅੱਗੇ ਨੂੰ ਵੇਖਦੇ ਹਾਂ, ਤਾਂ ਬੇਸਬਰੀ ਪੈਦਾ ਹੋ ਜਾਂਦੀ ਹੈ, ਬੇਚੈਨੀ ਪੈਦਾ ਹੋ ਜਾਂਦੀ ਹੈ। ਔਰ ਧਰਮ ਨੂੰ ਵੇਖਦੇ ਹਾਂ ਅਤੇ ਆਪਣੇ ਤੋਂ ਪਿੱਛੇ ਨੂੰ ਵੇਖਦੇ ਹਾਂ ਵੀ ਕੀ ਹੈ, ਇੰਨੇ ਚਿਰ ਦਾ ਪਾਠ ਕਰ ਰਿਹਾ ਹੈ, ਇਹਨੂੰ ਕੀ ਲੱਭਿਆ, ਇਤਨੀ ਮੁੱਦਰ ਦਾ ਗੁਰਦੁਆਰੇ ਜਾ ਰਿਹਾ ਹੈ, ਇਸਨੂੰ ਕੀ ਪ੍ਰਾਪਤੀ ਹੋਈ ਹੈ, ਮੁੱਤਾਂ ਲੰਘ ਗਈਆਂ ਨੇ ਇਸ ਨੂੰ ਸਤਸੰਗ ਕਰਦੇ ਆਇਆ, ਅਜੇ ਵੀ ਠੀਕ ਨਹੀਂ ਹੈ। ਤੋ ਧਰਮ ਨੂੰ ਵੇਖਣਾ ਹੈ ਅਤੇ ਅਸੀਂ ਆਪਣੇ ਤੋਂ ਪਿੱਛੇ ਨੂੰ ਵੇਖਣ ਲੱਗ ਪੈਂਦੇ ਹਾਂ, ਖੁਦ ਵੀ ਸਾਡੇ ਕਦਮ ਰੁਕ ਜਾਂਦੇ ਨੇ, ਕਈ ਦਫ਼ਾ ਖੁਦ ਪਿੱਛੇ ਮੁੜ ਜਾਂਦੇ ਹਾਂ। ਪਰ ਜੇ ਧਨ ਨੂੰ ਵੇਖਣਾ ਹੈ ਤਾਂ ਅਸੀਂ ਹਮੇਸ਼ਾ ਹੀ ਉਸ ਨੂੰ ਵੇਖਦੇ ਹਾਂ ਜੋ ਸਾਡੇ ਨਾਲੋਂ ਬਹੁਤ ਅੱਗੇ ਲੰਘਿਆ, ਬਹੁਤ ਅੱਗੇ ਲੰਘਿਆ, ਤਾਂ ਅੰਦਰ ਬੇਸਬਰੀ ਪੈਦਾ ਹੋ ਜਾਂਦੀ ਹੈ, ਬੇਚੈਨੀ ਪੈਦਾ ਹੋ ਜਾਂਦੀ ਹੈ। ਨਹੀਂ, ਧਰਮ ਨੂੰ ਵੇਖਣਾ ਹੈ, ਔਰ ਜਦ ਵੀ ਵੇਖਣਾ ਹੈ ਤਾਂ ਆਪਣੇ ਨਾਲੋਂ जो अगे लंघ गए ने, जो संत महापुरुष अभ्यासी सत्संगी हो गुजरे अवतारी पुरुष उना दे बचन कलाम, वो जो अगे लंघ गए ने उना नु वेखिए ताकि सुरत अगे चल पवे और मंजिले मकसूद ते पहुंचे। धन तू जिस मकान विच रह रहे हैं उस तो भी खस्ता हाल विच कई रह रहे हैं, झुग्गी है झोंपड़ी है और ऐसे भी ने दरख्तां तले ने और ऐसे भी ने कुछ अभागे जिन्हां नू सायादार दरख्त भी नसीब ना होए। कुछ ते वेख पिछे धर्म वेखना है ता जरूर अगां वेख। साहब आप भी कहंदे ना अगां कू तरांग पिछा फेर ना मोड़ा, नानक सिंध एहे आवार बहुर ना होवी जनमणा। तो साहब कहंदे ने गुणवाना नू वेख के गुण देच भिजिया हुई अभ्यासी जीव इस्त्रियां नू वेख के मैनू भी परमात्मा चंगा लगन लग पिया, मैनू भी वो जिहड़ा नेचल परमात्मा है उहदे नाल प्यार पै गया। नेचल चतर सुजान विधाता चंचल जगत सब आया, वह परिपूर्ण परमात्मा निश्चल है सदीवी टिके होया है और अति सियाणा है विद्वान है बोध है बहुत वड्डा ज्ञान दा सागर है। फिर विधाता है विधि दे लिखण वाला है प्रालवत दे लिखण वाला है। चंचल जगत सबाया सारा जगत ते चलायमान है, चंचल है इति चल रहा है इति नासवंत है, ओ प्रभु नेचल है ओ प्रभु सेना है ओ प्रभु सुजान है ओ प्रभु विधाता है। संगत कर दिया पता चल गया जगत चलायमान है जगत चंचल है और एकदम बिरती चंचल जगत तो टूट के नेचल प्रभु दे चरणा नाल जा जुड़ी। ज्ञान ध्यान गुण अंक समाणे प्रभ भाणे तां भाया। कहिंदे ने जैसे अभ्यास कीता सतसंग विच ते प्रभु नू जैसे ए जीव स्त्री पा गई तो अंदर ज्ञान पैदा हो गया, अंदर गुण पैदा हो गए, सारे दे सारे गुणा विच रस पैदा हो गया और इस तरह पूर्ण तौर ते सुरत जुड़ गई, ध्यान मगन हो गए। दुनिया भर दे अवतारी पुरुषा ने धर्म नो ध्यान साधना आख्या और जैसे ध्यान पकदा है जुड़दा है मनुख लीन आउंदा है तो अनंत गुणा दी वर्षा उसते हो जांदी है और गुणा दे अमृत रस नाल ओ भिज जांदा है। साहब अगां चल के फरमान करदे ने गीत नाद कव कवे सुन राम नाम दुख भागे। राम नाम दे गीत सुन के राम नाम दा संगीत सुन के राम नाम दी कविता सुन के सुनदियां ही सुनदियां अभ्यासी दा सारा दुख भज गया। दरअसल आम नसर नालों शायरी नजम ज्यादा प्रभावित करती है, गद नालों पद ज्यादा प्रभावित करता है, कविता दा असर बहुत ज्यादा है बहुत ज्यादा है। यह इंज कह लो प्रभु गीत है प्रभु संगीत है। जद भी किसी का मन नेचल आंदा है टिक जाता है तो ये धुनिया गीत संगीत दियां उसके अंदरों उजागर होने लग पैंदियां ने और ऐसा जो गीत संगीत जो आत्मा के गहरे तल तो निकलिया है दूजे को प्रभावित भी करता है। तो जिस सत्संग विच ओ गीत ओ नाद जो आत्मा के गहरे तल तो निकले ने जो गुरुआं की बाणी है महापुरुषों के बोल ने बचन ने, साहब कहिंदे ने इस तरह के गीत इस तरह के संगीत इस तरह दियां कवितावां इस तरह के बोल जे तू किधरे सुने जिस दे राम नाम परोया होया जिस गीत दे जिस संगीत दे और जिस कविता दे ता तेरा सारे दा सारा दुख भज जाएगा नास हो जाएगा। नानक साधन नाहे प्यारी अब भक्ति पिर आगे। ऐसी जीव स्त्री परिपूर्ण परमात्मा नो प्यारी लगती है जिड़ी अपने हिरदे देच अब हिरदे देच प्रभु प्यार नो रख दिए परमात्मा दे प्यार नो रख दिए। गुण ते सारे महान ने अमर ने सदीवी ने पर प्यार सिरमौर है। ਇਹ ਮੇਰੂ ਮਣਕਾ ਹੈ ਮਾਲਾ ਦਾ, ਇਹ ਸਿਰਮੋਰ ਮਣਕਾ ਹੈ। ਮਨ ਰੇ ਕਿਉਂ ਛੂਟੇ ਬਿਨ ਪਿਆਰ, ਇਹ ਬੰਦੇ ਕਿਵੇਂ ਪਿਆਰ ਤੋਂ ਬਿਨਾਂ ਬੰਧਨਾ ਤੋਂ ਛੁੱਟੇਗਾ। ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਸਾਗ ਸਬਜ਼ੀਆਂ ਬਣਾਈਏ ਪਰ ਸਿਰਫ ਨਮਕ ਨਾ ਪਾਈਏ, ਬਾਕੀ ਸਭ ਕੁਛ ਪਾਈਏ ਤਾਂ ਸਭ ਬੇਸਵਾਦਾ। ਇਸ ਵਾਸਤੇ ਗੁਰਮਤਿ ਚ ਨਿਹੰਗ ਸਿੰਘ ਲੂਣ ਨੂੰ ਸਰਵਰਸ ਕਹਿੰਦੇ ਨੇ। ਸਾਰੀਆਂ ਸਾਗ ਸਬਜ਼ੀਆਂ ਨੂੰ ਰਸ ਦੇਣ ਵਾਲਾ, ਹੋਰ ਅਨੇਕਾਂ ਪਦਾਰਥ ਬਣਾਈਏ ਮਿਸ਼ਟਾਨ, ਲੇਕਿਨ ਉਸ ਵਿੱਚ ਮਿੱਠਾ ਸ਼ੱਕਰ ਪਾਣਾ ਭੁੱਲ ਜਾਈਏ ਜਾਂ ਪਾਈਏ ਹੀ ਨਾ, ਤੋ ਜਿਤਨੇ ਉਹ ਪਦਾਰਥ ਨੇ ਸਵਾਦ ਖੋ ਗਿਆ। ਭਾਵੇਂ ਬੜੀ ਮਿਹਨਤ, ਭਾਵੇਂ ਦੁੱਧ ਹੈ, ਭਾਵੇਂ ਆਟਾ ਹੈ, ਭਾਵੇਂ ਮੈਦਾ ਹੈ, ਭਾਵੇਂ ਘਿਓ ਹੈ, ਸਾਰੇ ਪਦਾਰਥ ਸਮਿਲਿਤ ਕਰਕੇ ਪਦਾਰਥ ਬਣੇ ਨੇ, ਪਰ ਸ਼ੱਕਰ ਨਹੀਂ ਪਾਈ, ਮਿੱਠਾ ਨਹੀਂ ਪਾਇਆ ਤਾਂ ਉਹ ਸਵਾਦ ਨਹੀਂ ਆਇਆ। ਭਾਵੇਂ ਸਾਰੇ ਗੁਣ ਇਕੱਠੇ ਹੋ ਜਾਣ ਪਰ ਜਿੰਨੇ ਚਿਰ ਤੱਕ ਪਿਆਰ ਨਹੀਂ ਹੈ, ਪ੍ਰੇਮ ਨਹੀਂ ਹੈ, ਉਹ ਆਨੰਦ ਨਹੀਂ ਬਣਦਾ, ਉਹ ਖੇੜਾ ਨਹੀਂ ਬਣਦਾ, ਉਹ ਖੁਸ਼ੀ ਨਹੀਂ ਬਣਦੀ। ਮਿੱਠਾ ਸਾਰੇ ਪਦਾਰਥਾਂ ਨੂੰ ਮਹਾਨ ਬਣਾ ਦਿੰਦਾ ਹੈ, ਜੈਸੇ ਨਮਕ ਸਾਰੀਆਂ ਸਬਜ਼ੀਆਂ ਅਤੇ ਦਾਲਾਂ ਨੂੰ ਸਵਾਦੀ ਬਣਾ ਦਿੰਦਾ ਹੈ, ਪਿਆਰ ਸਾਰੇ ਗੁਣਾਂ ਨੂੰ ਮਹਾਨ ਬਣਾ ਦਿੰਦਾ ਹੈ। ਇਸ ਵਾਸਤੇ ਦੁਨੀਆਂ ਭਰ ਦੇ ਮਹਾਂਪੁਰਸ਼ਾਂ ਨੇ ਪਿਆਰ ਨੂੰ ਅਮਰ ਅਵਸਥਾ ਆਖਿਆ ਔਰ ਸਭ ਤੋਂ ਉੱਚੀ ਅਵਸਥਾ ਆਖਿਆ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣਾ ਫੈਸਲਾ ਸੁਣਾਉਂਦੇ ਨੇ, ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਇਸ ਮਹੀਨੇ ਦਾ ਉਪਦੇਸ਼ ਕਰਦਿਆਂ ਹੋਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਨਾਨਕ ਸਾਧਨ ਨਾਏ ਪਿਆਰੀ, ਇਹ ਸਾਧਨਾ ਕਰਨ ਵਾਲੀ ਜੀਵ ਇਸਤਰੀ ਪਰਮਾਤਮਾ ਨੂੰ ਪਿਆਰੀ ਲੱਗੇ, ਹੈ ਤੇ ਇੱਕ ਸਾਧਨਾ। ਧਰਮ ਫੋਕੇ ਗਿਆਨ ਤੇ ਨਹੀਂ ਖੜਾ, ਧਰਮ ਫੋਕੇ ਤਰਕ ਤੇ ਨਹੀਂ ਖੜਾ ਔਰ ਧਰਮ ਫੋਕੇ ਦਿਖਾਵੇ ਤੇ ਨਹੀਂ ਖੜਾ, ਧਰਮ ਸਾਧਨਾ ਤੇ ਖੜਾ ਹੈ। ਔਰ ਸਾਧਨਾ ਲਈ ਤਰਕ ਨਹੀਂ ਚਾਹੀਦਾ, ਸਾਧਨਾ ਲਈ ਤਪੱਸਿਆ ਚਾਹੀਦੀ ਹੈ, ਮਿਹਨਤ ਚਾਹੀਦੀ ਹੈ। ਇਸ ਵਾਸਤੇ ਸਤਿਗੁਰਾਂ ਦੀ ਬਾਣੀ ਦਾ ਫੈਸਲਾ ਕਿ ਜੋ ਪ੍ਰਾਣੀ ਗੋਬਿੰਦ ਦਿਹਾਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਅਸੀਂ ਦੇਖਦੇ ਹਾਂ ਅਨਪੜ੍ਹ ਬੰਦਾ ਇੰਜੀਨੀਅਰ ਨਹੀਂ ਬਣ ਸਕਦਾ, ਲਾਇਰ ਵਕੀਲ ਨਹੀਂ ਬਣ ਸਕਦਾ, ਅਨਪੜ੍ਹ ਮਨੁੱਖ ਸਾਇੰਟਿਸਟ ਵੀ ਨਹੀਂ ਬਣ ਸਕੇਗਾ। ਭੌਤਿਕ ਵਿੱਦਿਆ ਲਈ ਪੜ੍ਹਾ ਲਿਖਾ ਹੋਣਾ ਬੜਾ ਲਾਜ਼ਮੀ ਹੈ, ਲੇਕਿਨ ਧਰਮ ਪਰਮਾਤਮਾ ਲਈ ਇਹ ਤਾਂ ਸਿਰਫ ਇੱਕ ਪੁਕਾਰ ਚਾਹੀਦੀ ਹੈ, ਸਾਧਨਾ ਚਾਹੀਦੀ ਹੈ। ਇੱਕ ਬੱਚੇ ਨੂੰ ਆਪਣੇ ਮਾਂ ਬਾਪ ਨਾਲ ਜੁੜਨ ਲਈ ਕਿਸੇ ਤਰਕ ਦੀ ਲੋੜ ਨਹੀਂ, ਕਿਸੇ ਫੋਕੀਆਂ ਦਲੀਲਾਂ ਦੀ ਲੋੜ ਨਹੀਂ, ਬਸ ਉਹ ਬਾਂਹ ਪੁਕਾਰੇ, ਬਾਂਹ ਪਸਾਰੇ, ਮਾਂ ਆਖੇ, ਮਾਂ ਆਖੇ, ਤਾਂ ਮਾਂ ਮਾਂ ਦੇ ਕਹਿੰਦਿਆਂ ਹੀ ਮਾਂ ਗਲਵਕੜੀ 'ਚ ਲੈ ਲੈਂਦੀ ਹੈ, ਉਹਨੂੰ ਚੁੱਕ ਲੈਂਦੀ ਹੈ, ਉਹਨੂੰ ਕੁੱਛੜ ਦੇ 'ਚ ਲੈ ਲੈਂਦੀ ਹੈ। ਇੱਥੇ ਤਾਂ ਸਿਰਫ ਪ੍ਰਭੂ ਨੂੰ ਪੁਕਾਰਨਾ ਹੈ, ਫਰਿਆਦ ਕਰਨੀ ਹੈ, ਅਤੇ ਇਹ ਫਰਿਆਦ ਕਰਨੀ, ਇਹ ਪੁਕਾਰਨਾ ਇੱਕ ਸਾਧਨਾ ਹੈ। ਅਤੇ ਜਦ ਕੋਈ ਪੂਰਨ ਤੌਰ 'ਤੇ ਉਸਨੂੰ ਪੁਕਾਰਦਾ ਹੈ, ਪੁਕਾਰ ਖਾਲੀ ਨਹੀਂ ਜਾਂਦੀ, ਵਿਅਰਥ ਨਹੀਂ ਜਾਂਦੀ। ਔਰ ਇਹ ਵੀ ਹਕੀਕਤ ਹੈ ਕਿ ਆਮ ਜਗਤ ਵਿੱਚ ਜੈਸੇ ਜੈਸੇ ਕੋਈ ਮਨੁੱਖ ਵੱਡਾ ਹੁੰਦਾ ਜਾਏਗਾ, ਉਹਦਾ ਦਰਵਾਜ਼ਾ ਬੰਦ ਹੁੰਦਾ ਜਾਏਗਾ, ਪਰ ਪ੍ਰਭੂ ਦਾ ਦਰਵਾਜ਼ਾ ਕਦੀ ਬੰਦ ਵੀ ਨਹੀਂ ਆਉਂਦਾ। ਜੈਂਦਰ ਆਵਤ ਜਾਤ ਹੋ ਹਟਕੇ ਨਾਹੀਂ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਉਸਦੇ ਦਰ ਤੇ ਹਰ ਵਕਤ ਪੁਕਾਰ ਕੀਤੀ ਜਾ ਸਕਦੀ ਹੈ ਔਰ ਉਸਦੇ ਦਰ ਤੇ ਪੁਕਾਰ ਹਰ ਵਕਤ ਸੁਣੀ ਜਾਂਦੀ ਹੈ। ਤੋ ਸਾਹਿਬ ਕਹਿੰਦੇ ਨੇ ਜੋ ਸਾਧਨਾ ਕਰਨ ਵਾਲੀ ਜੀਵ ਇਸਤਰੀ ਹੈ, ਜੈਸੀ ਸਾਧਨਾ ਵਿੱਚ ਲੀਨ ਆਉਂਦੀ ਹੈ, ਪਰਮਾਤਮਾ ਨੂੰ ਪਿਆਰੀ ਲੱਗਦੀ ਹੈ, ਉਹ ਆਪਣਾ ਪਿਆਰ ਭਰਿਆ ਹਿਰਦਾ ਪਰਮਾਤਮਾ ਦੇ ਅੱਗੋਂ ਰੱਖਦੀ ਹੈ ਔਰ ਇਸ ਤਰ੍ਹਾਂ ਪਰਮਾਤਮਾ ਉਸਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਮੰਗਰ ਦੇ ਮਹੀਨੇ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੁਆਰਾ ਇਹ ਮਹਾਨ ਉਪਦੇਸ਼, ਇਹ ਮਹੀਨਾ ਸੁੱਖ ਤੇ ਸੁਹਾਵਣਾ ਬਤੀਤ ਹੋਵੇ। ਬਸ ਸਾਧਨਾ ਚਾਹੀਦੀ ਹੈ, ਜਪ ਚਾਹੀਦਾ ਹੈ,